You're with SBS Radio.
हाजरीन रुचिका तलवार हाजिर है एक बार फिर लेके एक दिलचस्प ते जानकारी विच वादा करन वाली इंटरव्यू। आज असी गलबात करांगे पंजाबी मूल दी एक अदाकारा नाल जो कि हाल ही विच भारत विच होईयां केंद्रीय चोणां तो बाद बतौर आजाद उम्मीदवार बन के लोकसभा विच मैंबर ऑफ पार्लियामेंट बन गए ने। असी तुहाड़ी अज मुलाकात करा रहे हैं एक बहुत ही दिलचस्प शख्सियत नाल भारत विच बतौर नवे सांसद चुने गए ने नवनीत कौर राणा जी। ये आज़ाद यानी कि इंडिपेंडेंट मैंबर ऑफ पार्लियामेंट ने कितों पंजाब चो नहीं जिस तरह तुहानू ना तो लग रहा होगा महाराष्ट्र के अमरावती तो बतौर सांसद चुन के आए ने ते साडे तुहाडे वांग पंजाबी ने ते सिख परिवार नाल तालुक रखते ने। साडे नाल इस वक्त टैलीफोन लाइन ते जुड़ चुके ने नवनीत जी, बहुत बहुत स्वागत ते शुक्रिया तुसी SBS पंजाबी नू अपना समय दे रहे हो जी।
मेरे वालों सत श्री अकाल।
नवनीत जी, असी अपने श्रोतियां नू दस दिए कि तुसी बेशक सांसद हैगे हो अजकल, लेकिन दोस्तों नवनीत जी ने 12-13 साल दक्षिणी फिल्मां दे विच अपनी अदाकारी ते अपनी खूबसूरती नाल बहुत नाम कमाया ते मैं कहांगी कि धुम्मा भी मचा रखियां। सो ये साउथ इंडियन फिल्मां दे बड़े वड्डे स्टार रह चुके ने ते हुण मैं उम्मीद करदी हाँ कि सियासत विच भी ये काफ़ी स्टारडम जिहड़ा है वह इकट्ठा करनगे। नवनीत जी, फिल्मां तो सियासत दा सफर कुछ दसना चाहोगे इस बारे?
मुझे लगता है कि सारे बोलते हैं कि आपा एक गोल सेट करके जिंदगी से काम करना चाहिए, पर मैं जिंदगी से सिर्फ ए शोर रखती हूँ कि मैं रोज काम करना चाहिए। फिर काम केड़े गोल तक लेके जाएगा वो सारिया डिफरेंट गल्ला ने। हम जिवें मैं 12-14 साल इंडस्ट्री से काम किया तो कभी मैं डिसाइड करके नहीं गई थी कि मैं हीरोइन बन जाऊंगी। मैं कीता शुरू ते हीरोइन दे काम कीते, एज एक्ट्रेस काम कीता, और 12-14 साल तो बाद फिर पॉलिटिक्स की फैमिली विच ब्याह होया, हस्बैंड MLA ने, तो जब ओना वास्ते काम करना शुरू कीता, और वैसे भी पंजाबी जो करदे ने बहुत फोर्स नाल करदे ने ना कि अपना ना हर जगह रहना चाहिए, आप किसी से पीछे नहीं अगे आके हमेशा अपने ना बनाना चाहिए। उस हिसाब न जब मैं काम शुरू किया पॉलिटिक्स भी उन्होंने वास्ते काम शुरू किया रवि जी वास्ते, तो फिर लोगों ने अगे तू कि जब तुम काम कर रहे हो सारिया गल्ला थोड़िया बहुत चंगिया ने तो तुम कंटेस्ट करने चाहिए एज एमपी। मैं तो कभी सोच भी नहीं सकती बिकॉज पॉलिटिक्स एंड इंडस्ट्री ये दोनों ही बहुत वक्री गल्ला है। एक 7-star है ते एक बिल्कुल ही ग्राउंड लेवल है। काम शुरू किया मैं तो तुम सोच लो कि मैं 7-star 10 लोग दे नाल कोई छतरी फड़न वाला, कोई मेकअप करने वाला, कोई हेयर स्टाइल करने वाला, डिजाइनर, कोई असिस्टेंट डिजाइनर, AD, डायरेक्टर, इन्ने लोकां विच के रहे हुए बंदे ने जो लोग तुहाडे वास्ते काम करदे सी ते तुहानू लोकां वास्ते काम करना है। वाह, ए बहुत डिफरेंट सी। जब मैंने काम किया तो उस वक्त मैनू ऐसा लग्या कि अरे यार उत्थे तो धुप ते मैं बिना छतरी तो बाहर निकलदी नहीं सी, अज मैं छतरी बिल्कुल हाथ से लेनी नहीं है, बिना छतरी तो मैं 24 घंटे तो घूमना पैंदा है। चीजा जब इतने काम किया ग्राउंड विच, जब मैं लोगों विच जाके काम कर रही थी, कोई विडोज है मतलब जे न्याणे नू कोई हाथ भी नहीं ला सकता, उन्होंने गोदी से लेना है, उन्होंने प्यार करना है, तो वो तो मेरी इमोशनली, मैं वैसे भी एक माँ एक लेडी हाँ तो मैनू वो इमोशनली है ही, पर ए दोनों विच बहुत डिफरेंस है। कितने रेड कारपेट से चलना और कितने मट्टी से घूमना, पहले 2014 से मैं हार गई थी
जी जी,
और उस टाइम पे भी मैं पूरे महाराष्ट्र से सारे तो वन ऑफ दी यंगेस्ट थी। आज मैं वन ऑफ दी यंगेस्ट था, तो उस वक्त जब 26-27 साल की थी, जब 2014 में इलेक्शन लड़ी थी, तो उस वक्त भी गिरन तो बाद 2 महीने मैं बहुत डिप्रेस हो गई थी। मतलब मैं बोला नहीं, ये फील्ड मेरे लिए नहीं है और मैं ये कुछ कर नहीं सकती हूँ। तो बोलते ना, एक से माँ बाप होंगे ने जो व्याह तो पहले तो उन्होंने सारे तो ज्यादा स्ट्रांग बनाते हैं, ਲਾਈਕ ਵਿਆਹ ਤੋਂ ਬਾਅਦ ਮੇਰੀ ਬੈਕਬੋਨ ਅਗਰ ਕੋਈ ਬਣੇ ਤਾਂ ਮੇਰੇ ਹਸਬੈਂਡ ਬਣੇ ਨੇ। ਜਦ ਮੈਂ ਹਾਰ ਕੇ ਘਰ ਬਹਿ ਗਈ ਸੀ 3.5-4 lakh ਵੋਟ ਲੈ ਕੇ, ਜਦ ਮੇਰੇ ਹਸਬੈਂਡ ਨੇ ਬੋਲਿਆ ਕਿ ਨਹੀਂ 4.25 lakh ਲੋਕਾਂ ਨੇ ਤੇਰੇ ਉੱਤੇ ਵਿਸ਼ਵਾਸ ਦਿਖਾਇਆ ਹੈ, ਤੂੰ ਹਾਰੀ ਨਹੀਂ ਹੈ, ਸਿਰਫ ਆਪਾਂ ਥੋੜੇ ਪਿੱਛੇ ਰਹਿ ਗਏ ਹਾਂ, ਤੋ ਬਾਹਰ ਆਉਣਾ ਚਾਹੀਦਾ ਹੈ, ਬਾਹਰ ਆ ਕੇ ਫਿਰ ਤੂੰ ਲੜਨਾ ਚਾਹੀਦਾ। ਜੇ ਲੋਕਾਂ ਨੇ ਤੈਨੂੰ 3.25 lakh ਵੋਟ ਲੋਕਾਂ ਨੇ ਦੇਣੇ ਨਵਨੀਤ ਨੂੰ, ਬਹੁਤ ਮੁਸ਼ਕਿਲ ਸੀ। ਔਰ ਨੋਨ ਮਰਾਠੀ ਆ ਔਰ ਆਪਣੇ ਆਪਣੇ ਕੋਈ ਵੀ ਉਹ ਏਰੀਆ ਚ ਪੂਰੇ ਅਮਰਾਵਤੀ ਚ ਮਤਲਬ 50-60-100 ਘਰ ਵੀ ਨਹੀਂ ਹੈ। ਜਦੋਂ ਅਗਰ ਮੈਂ ਉੱਥੇ ਜਿੱਤਦੀ ਹਾਂ ਤਾਂ ਉੱਥੋਂ ਇੱਕ ਹੀ ਚੀਜ਼ ਦਿਖਦੀ ਹੈ ਕਿ ਬਈ ਜੋ ਕੰਮ ਕਰਦਾ ਹੈ ਉਹਨੂੰ ਲੋਕ ਪਸੰਦ ਕਰਦੇ ਨੇ। ਇਹ ਮੇਰੇ ਕੇਸ ਚ ਤਾਂ ਮੈਂ ਕਹਿ ਸਕਦੀ ਹਾਂ, ਕਿਉਂਕਿ ਇੰਡੀਪੈਂਡੈਂਟ ਰਹਿਣਾ ਕੋਈ ਪਾਰਟੀ ਦਾ ਸਪੋਰਟ ਨਹੀਂ,
ਬਹੁਤ ਔਖਾ ਹੈ,
ਕੋਈ ਲੀਡਰ ਦਾ ਬਹੁਤ ਔਖਾ ਸੀ।
ਤੇ ਨਵਨੀਤ ਜੀ ਤੁਹਾਡੇ ਹਸਬੈਂਡ ਵੀ ਪੋਲਿਟਿਕਸ ਚ ਨੇ, ਉਹ ਵੀ ਐਮਐਲਏ ਨੇ ਅਮਰਾਵਤੀ ਤੋਂ ਹੀ ਤੇ ਆਜ਼ਾਦ ਐਮਐਲਏ ਨੇ।
ਹਾਂ, ਤੇ ਉਹ ਦੂਸਰੀ ਵਾਰ ਨੇ ਐਮਐਲਏ ਇੰਡੀਪੈਂਡੈਂਟ, ਪਹਿਲੀ ਵਾਰੀ ਜਦੋਂ ਲੜਕੇ ਜਿੱਤ ਕੇ ਆਏ ਸੀ
ਜੀ
ਜਦ ਉਹ ਸਿਰਫ 28 ਸਾਲ ਦੇ ਸੀ।
ਆਜ਼ਾਦ ਉਹ ਵਿਧਾਇਕ ਨੇ, ਐਮਐਲਏ ਨੇ, ਤੇ ਤੁਸੀਂ ਆਜ਼ਾਦ ਸਾਂਸਦ ਹੈਗੇ ਹੋ। ਸੋ ਯਾਨੀ ਕਿ ਅਮਰਾਵਤੀ ਦੇ ਉੱਪਰ ਰਾਣਾ ਪਰਿਵਾਰ ਦਾ ਪੂਰਾ ਕਬਜ਼ਾ ਹੋ ਚੁੱਕਿਆ ਹੈ।
ਕਬਜ਼ਾ ਨਹੀਂ ਬੋਲ ਸਕਦੇ ਹਾਂ, ਪਰ ਪਿਆਰ ਜ਼ਰੂਰ ਹੋ ਗਿਆ ਸਾਰਿਆਂ ਨੂੰ ਸਾਡੇ ਨਾਲ।
ਤੁਹਾਡੇ ਪਿਆਰ ਦਾ ਕਬਜ਼ਾ ਹੋ ਗਿਆ ਪਰਿਵਾਰ ਦੇ
100%, ਕਿਉਂਕਿ ਜੋ ਹਿਸਾਬ ਨਾਲ ਅਸੀਂ ਲੋਕਾਂ ਦੀ ਸੇਵਾ ਕਰਦੇ ਹਾਂ
ਜੀ,
ਤੋ ਸਵੇਰੇ ਉੱਠਦੇ ਤੋਂ ਲੈ ਕੇ ਰਾਤ ਦੇ 2-12-1 ਵਜੇ ਤੱਕ
ਜੀ,
ਜਿੰਨੇ ਵਜੇ ਤੱਕ ਅਸੀਂ ਘਰ ਘੁਸਦੇ ਨਹੀਂ ਆ, ਉਨੇ ਤੱਕ ਘੱਟ ਤੋਂ ਘੱਟ ਰੋਜ਼ 300-400 ਲੋਕ ਅਸੀਂ ਘਰ ਮਿਲਦੇ ਹਾਂ। ਬਾਹਰ ਪ੍ਰੋਗਰਾਮ, ਕਾਰਜਕ੍ਰਮ, ਇਨੋਗ੍ਰੇਸ਼ਨ ਉਹ ਸਾਰੀਆਂ ਵੱਖਰੀਆਂ, ਪਰ ਘਰ ਸਾਡੇ ਮਿਨੀਮਮ 300-400 ਲੋਕ ਆਉਂਦੇ ਨੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ।
ਅੱਛਾ,
ਮੈਨੂੰ ਲੱਗਦਾ ਕਿ ਉਹ ਪਿਆਰ, ਉਹ ਕਨੈਕਟਿਵਿਟੀ ਜੋ ਸਾਰਿਆਂ ਤੋਂ ਇੰਪੋਰਟੈਂਟ ਆ, ਜੋ ਲੋਕਾਂ ਨੂੰ ਕੀ ਚਾਹੀਦਾ ਹੈ, ਸਾਡਾ ਨੇਤਾ ਸਾਡੇ ਨੂੰ ਸਾਨੂੰ ਦਿਖਣਾ ਚਾਹੀਦਾ, ਸਾਡਾ ਨੇਤਾ ਕਰ ਕੀ ਰਿਹਾ, ਉਹ ਦਿਖਾਣਾ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ। ਔਰ ਉਹਨਾਂ ਨੂੰ ਦਿਖਾਣਾ ਚਾਹੀਦਾ, ਕਿਉਂਕਿ ਉਹਨਾਂ ਦਾ ਵਿਸ਼ਵਾਸ ਕਰਕੇ ਉਹਨਾਂ ਨੇ ਸਾਨੂੰ ਵੋਟ ਪਾਈ ਹੈ। ਇੰਨੇ ਬੜੇ ਲਾਈਨ 'ਚ ਖੜੇ ਰਹਿ ਕੇ ਜਿਸ ਦਿਨ ਪੋਲਿੰਗ ਹੁੰਦੀ ਹੈ, ਵੋਟਿੰਗ ਪੈਂਦੀਆਂ ਨੇ, ਉਸ ਦਿਨ ਇੰਨੀ ਲੰਬੀ ਲਾਈਨ 'ਚ ਖੜੇ ਹੋ ਕੇ ਸਾਨੂੰ ਧੁੱਪ 'ਚ ਖੜੇ ਰਹਿ ਕੇ ਵੋਟਿੰਗ ਕਰਦੇ ਨੇ। ਸੋ ਉਹ ਵੋਟਰਾਂ ਨੂੰ ਸਾਨੂੰ ਦਿਖਾਣਾ ਚਾਹੀਦਾ, ਉਹਨਾਂ ਨੂੰ ਮਹਿਸੂਸ ਕਰਾਉਣਾ ਚਾਹੀਦਾ ਕਿ ਜਿਹਨੇ ਉਹਨਾਂ ਨੂੰ ਮੈਨੂੰ ਵੋਟ ਕੀਤੇ ਨੇ ਤੇ ਉਹ ਵਿਅਕਤੀ ਉਸ ਕਾਬਿਲ ਹੈ, ਇਨਸ਼ ਡਿਜ਼ਰਵ। ਸੋ ਮੈਨੂੰ ਲੱਗਦਾ ਹੈ ਕਿ ਉਹ ਤਰੀਕੇ ਨਾਲ ਜੋ ਮੈਂ ਪਿਛਲੇ 9 ਸਾਲਾਂ ਤੋਂ ਕੀਤੇ, ਕਿਉਂਕਿ ਮੈਂ ਕੋਈ ਪੋਸਟ ਹੀ ਨਹੀਂ ਸੀ ਜੋ ਮੈਂ ਕੰਮ ਕਰਕੇ ਕੁਝ ਦਿਖਾ ਸਕਾਂ, ਬੇਸਿਕਲੀ ਮੈਂ ਕਨੈਕਟਿਵਿਟੀ ਬਣਾਈ ਲੋਕਾਂ ਨਾਲ। ਮੇਰਾ ਜੋ ਮੋਟਿਵ ਸੀ, ਮੇਰੇ ਜੋ ਵਿਜ਼ਨ ਸੀ, ਵਿਊ ਸੀ ਜ਼ਿਲ੍ਹੇ ਨੂੰ ਲੈ ਕੇ, ਡਿਸਟ੍ਰਿਕਟ ਨੂੰ ਲੈ ਕੇ, ਉਹ ਮੈਂ ਲੋਕਾਂ ਦੇ ਸਾਹਮਣੇ ਰੱਖੀ, ਪਰ ਸ਼ਾਇਦ ਉਹ ਲੋਕਾਂ ਨੂੰ ਚੰਗੇ ਲੱਗੇ ਤਾਂ ਕਰਕੇ ਸੁਨਾਮੀ ਵਿੱਚ ਵੀ ਮੈਂ ਕਿਨਾਰੇ ਤੇ ਆ ਕੇ ਸੇਫ ਹੋ ਗਈ। ਸੋ ਮੇਰੇ ਵਾਸਤੇ ਉਹ ਸਭ ਚੀਜ਼ਾਂ ਬਹੁਤ ਇੰਪੋਰਟੈਂਟ ਸੀ। ਔਰ ਅੱਜ ਵੀ ਬਣਨ ਤੋਂ ਬਾਅਦ ਡੇਢ ਮਹੀਨੇ ਹੋਏ ਨੇ ਮੈਨੂੰ ਸ਼ਪਥ ਲੈ ਕੇ, ਡੇਢ ਦੋ ਮਹੀਨੇ, ਇਹ 2 ਮਹੀਨੇ ਚ ਵੀ ਜਿੰਨਾ ਕੰਮ ਮੈਂ ਕਰ ਸਕਦੀ ਸੀ, ਜਿੰਨੇ ਕੁਐਸਚਨ ਮੈਂ ਲੋ ਸੰਸਦ ਚ ਜਾ ਕੇ ਰੇਜ਼ ਕਰ ਸਕਦੀ ਸੀ, ਉਹ ਸਾਰੀਆਂ ਚੀਜ਼ਾਂ ਮੈਂ ਕਰਦੀ ਪਈ ਹਾਂ। ਜਿੰਨੇ ਮੈਂ ਪ੍ਰੋਮਿਸ ਕੀਤੇ ਸੀ ਉਹ ਮੈਂ ਕੰਮਾਂ ਤੇ ਫੋਲੋਅਪ ਕਰ ਰਹੀ ਹਾਂ, ਸ਼ੁਰੂਆਤ ਕੀਤੀ ਹੈ। ਇਹ ਨਹੀਂ ਹੈ ਕਿ ਮੈਂ ਆ ਕੇ 2 ਮਹੀਨੇ ਰੈਸਟ ਕਰਾਂਗੀ, ਮੈਂ ਬਹੁਤ ਥੱਕ ਗਈ ਹਾਂ, ਬਹੁਤ ਮੈਂ ਕੰਮ ਕਰ ਚੁੱਕੀ, ਉਹ ਸਾਰੀਆਂ ਚੀਜ਼ਾਂ ਬਾਜੂ 'ਚ ਰੱਖ ਕੇ
ਤੁਸੀਂ ਸਹੀ ਕਿਹਾ ਕਿ ਸੁਨਾਮੀ। ਹਾਜ਼ਰੀਨ, ਨਵਨੀਤ ਜੀ ਦਾ ਇਸ਼ਾਰਾ ਇਹ ਸੀ ਕਿ ਜਿਹੜੇ ਚੋਣਾਂ ਜਿਹੜੀਆਂ ਭਾਰਤ ਵਿੱਚ ਹੋਈਆਂ ਨੇ, ਇਹਨਾਂ ਦੇ ਵਿੱਚ ਬੀਜੇਪੀ ਦੀ ਇੱਕ ਬਹੁਤ ਵੱਡੀ ਲਹਿਰ ਸੀ, ਸੋ ਉਸ ਦਾ ਹਵਾਲਾ ਦਿੰਦੇ ਹੋਏ ਨਵਨੀਤ ਜੀ ਕਹਿ ਰਹੇ ਨੇ ਕਿ ਇਹ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਖੜ੍ਹੇ ਹੋਏ ਅਤੇ ਉਸ ਸੁਨਾਮੀ ਨੂੰ ਇਹ ਪਾਰ ਕਰ ਗਏ ਆਪਣੀ ਕਾਮਯਾਬੀ ਦੇ ਦਮ 'ਤੇ। ਨਵਨੀਤ ਜੀ, ਇੱਕ ਗੱਲ ਹੋਰ ਦੱਸੋ, ਤੁਸੀਂ ਤਾਂ ਪੰਜਾਬੀ ਹੈਗੇ ਹੋ, ਸਿੱਖ ਪਰਿਵਾਰ ਨਾਲ ਤੁਹਾਡਾ ਤਾਲੁਕ ਹੈ, ਕੁਝ ਆਪਣੇ ਪਰਿਵਾਰ ਦੇ ਪਿਛੋਕੜ ਯਾਨੀ ਬੈਕਗਰਾਉਂਡ ਬਾਰੇ ਦੱਸੋ, ਤੇ ਇਹ ਵੀ ਦੱਸੋ ਕਿ ਤੁਹਾਨੂੰ ਮਰਾਠੀ ਬੋਲਣੀ ਸਿੱਖਣੀ ਪਈ ਫਿਰ, ਕਿਉਂਕਿ ਜਦ ਤੁਸੀਂ ਸਿਆਸਤ ਚ ਕਦਮ ਰੱਖਿਆ ਮਹਾਰਾਸ਼ਟਰ ਤੋਂ?
ਮੈਨੂੰ ਐਸਾ ਲੱਗਦਾ ਹੈ ਕਿ ਅਸੀਂ 2 ਭੈਣਾਂ, 1 ਭਰਾ, ਫੈਮਿਲੀ ਛੋਟੀ ਜੀ ਹੈ ਸਾਡੀ, ਅਸੀਂ ਸਾਰੇ ਬੰਬੇ ਸੈਟਲਡ ਹਾਂ, ਬੋਰਨ ਬੋਰਨ ਵੀ ਸਾਰਾ ਬੰਬੇ ਦਾ, ਮੁੰਬਈ ਦਾ ਹੋਇਆ ਹੈ। ਔਰ ਜਿੱਥੇ ਮਰਾਠੀ ਦੀ ਗੱਲ ਹੈ, ਮਹਾਰਾਸ਼ਟਰ ਚ ਸੀ, ਪਰ ਕਦੀ ਐਵੇਂ ਕਨੈਕਟਿਵਿਟੀ ਜ਼ਿਆਦਾ ਮਰਾਠੀ ਨਾਲ, ਮਹਾਰਾਸ਼ਟਰ ਲੋਕਾਂ ਨਾਲ ਨਹੀਂ ਹੋਈ। ਪਰ ਵਿਆਹ ਤੋਂ ਬਾਅਦ ਜਦ ਮੈਂ ਕੰਮ ਕਰਨ ਲੱਗੀ, ਔਰ ਮੇਰਾ ਇੱਕ ਸਾਰਿਆਂ ਤੋਂ ਚੰਗੀ ਹੈ ਕਿ ਮੈਨੂੰ ਲੈਂਗੁਏਜ ਸਿੱਖਣਾ ਬਹੁਤ ਚੰਗਾ ਲੱਗਦਾ, ਕਿ ਜਿਹੜੀ ਜਗ੍ਹਾ ਮੈਂ ਗਈ ਹਾਂ, ਜਿਵੇਂ ਹੁਣ ਮੈਨੂੰ ਤੇਲਗੂ ਆਉਂਦੀ ਹੈ, ਤਮਿਲ ਆਉਂਦੀ ਹੈ, ਪੰਜਾਬੀ ਮੇਰੇ ਮਦਰ ਟੰਗ ਆ, ਮਰਾਠੀ ਆਉਂਦੀ, ਹੁਣ ਇੰਗਲਿਸ਼ ਆਉਂਦੀ ਹੈ, ਹਿੰਦੀ ਆਉਂਦੀ, ਮਤਲਬ 6-7 ਲੈਂਗੁਏਜ ਮੈਨੂੰ ਆਉਂਦੀਆਂ। ਹੋਰ ਅਗਰ 2-3 ਲੈਂਗੁਏਜ ਸਿੱਖਣੀ ਆ ਉਹ ਵੀ ਮੈਂ ਸਿੱਖ ਸਕਦੀ ਹਾਂ 15-20 ਦਿਨ ਅਗਰ ਕੋਈ ਮੇਰੇ ਨਾਲ ਰਹਿ। ਜਿਵੇਂ ਗੁਜਰਾਤੀ ਮੈਨੂੰ ਆਲਮੋਸਟ ਆਉਂਦੀ ਹੈ, ਸਮਝ ਲੈਂਦੀ ਹਾਂ, ਬੋਲਣਾ ਅਗਰ ਕੋਈ 15 ਦਿਨ ਰਹੇ ਮੇਰੇ ਨਾਲ ਤਾਂ ਉਹ ਵੀ ਸਿੱਖਦੇ। ਫਿਰ ਸਿੱਖਣਾ ਐਸਾ ਕੋਈ ਟਿਊਸ਼ਨ ਲਾ ਕੇ ਸਿੱਖਣੇ ਦੀ ਲੋੜ ਨਹੀਂ ਪਈ ਮੈਨੂੰ ਕਦੀ ਵੀ। ਮੈਨੂੰ ਸਿਰਫ ਲੋਕਾਂ ਨਾਲ ਕੰਮ ਕਰਦੇ ਕਰਦੇ ਉਹਨਾਂ ਦੇ ਇਮੋਸ਼ਨਲ, ਉਹਨਾਂ ਦੀ ਗੱਲਾਂ, ਤੇ ਹੁਣ ਮੈਂ ਜੋ ਵੀ ਮਰਾਠੀ ਬੋਲਦੀ ਹਾਂ ਉਹ ਇੱਕਦਮ ਲੋ ਕਲਾਸ ਦੀ ਮਰਾਠੀ ਬੋਲਦੀ ਹਾਂ, ਕਿਉਂਕਿ ਮੇਰੇ ਨਾਲ ਮੈਂ ਰਹਿੰਦੀ ਉਹ ਲੋਕਾਂ ਨਾਲ ਜ਼ਿਆਦਾ।
ਸਹੀ ਹੈ।
ਤੋ ਹਾਂ ਸਰ, ਸਿੱਖਣਾ ਐਵੇਂ ਨਹੀਂ ਪਈ, ਪਰ 100% ਜਦ ਤੁਸੀਂ ਪੋਲਿਟਿਕਸ ਆਏ ਹੋ ਤਾਂ ਤੁਹਾਨੂੰ ਹਰ ਚੀਜ਼ ਜਵਾਬ ਦੇਣਾ ਪੈਂਦਾ ਤੁਹਾਡੇ ਸਾਹਮਣੇ ਵਾਲੇ ਨੂੰ। ਜਦ ਮੈਂ ਲੜੀ ਸੀ ਤਾਂ ਉਹ ਬੋਲਦੇ ਸੀ ਇਹ ਨਾਨ ਮਹਾਰਾਸ਼ਟਰ ਨੇ, ਇਹਨੂੰ ਕੀ ਮਰਾਠੀ ਆਉਂਦੀ ਨਹੀਂ ਹੈ, ਇਹਨੂੰ ਕਿਵੇਂ ਵੋਟ ਕਰਨਾ ਹੈ, ਐਵੇਂ ਕਿਵੇਂ ਵੋਟ ਕਰਨਾ ਹੈ। ਮੈਂ ਕਿਹਾ ਲੈਂਗੁਏਜ ਆਉਣੀ ਜ਼ਰੂਰੀ ਨਹੀਂ ਹੈ, ਅਗਰ ਮੈਨੂੰ ਲੈਂਗੁਏਜ ਨਹੀਂ ਵੀ ਆਈ, ਮੈਂ ਭਾਰਤ ਦੇਸ਼ 'ਚ ਰਹਿੰਦੀ ਹਾਂ, ਮੈਂ ਕਿਹਾ ਭਾਰਤੀ ਹਾਂ, ਤਾਂ ਮੈਂ ਇਮੋਸ਼ਨਲ ਕੰਮ ਕਰ ਸਕਦੀ ਹਾਂ, ਇਮੋਸ਼ਨਲ ਸਮਝ ਕੇ ਮੈਂ ਕੰਮ ਕਰ ਸਕਦੀ ਹਾਂ। ਮੈਂ ਕਿਹਾ ਕਿੰਨਾ ਵੀ ਕੁਛ ਹੋ ਜਾਏ, ਕਿੰਨੇ ਵੀ ਮਾਡਰਨਾਈਜ਼ ਹੋ ਜਾਏ, ਮੈਂ ਇੱਕ ਚੀਜ਼ ਹਮੇਸ਼ਾ ਸ਼ੋਰ ਕਰਦੀ ਹਾਂ ਮੇਰੀ ਫੈਮਿਲੀ 'ਚ, ਜਦ ਵੀ ਮੈਂ ਫੋਨ 'ਤੇ ਜਾਂ ਪਰਸਨਲੀ ਗੱਲ ਕਰਦੀ ਹਾਂ ਤਾਂ ਮੈਂ ਇੰਨਾ ਸ਼ੋਰ ਹੈ ਕਿ ਮੈਂ ਪੰਜਾਬੀ 'ਚ ਗੱਲ ਕਰਾਂ। ਕਿਤੇ ਵੀ ਰਹੀ ਤਾਂ ਮੇਰੇ ਪੇਰੈਂਟਸ ਨਾਲ ਮੈਂ ਹਮੇਸ਼ਾ ਪੰਜਾਬੀ 'ਚ ਹੀ ਗੱਲ ਕਰਨੀ ਚਾਹੀਦੀ ਹੈ। ਮੈਂ ਕਿਹੜੀ ਵੀ ਲੈਂਗੁਏਜ ਵਿੱਚ ਅਗਰ ਵਿਆਹ ਕੀਤਾ ਵੀ ਹੈ, ਮੈਂ ਇੰਟਰਕਾਸਟ ਕੀਤੀ ਵੀ ਹੈ, ਤਾਂ ਮੇਰੀ ਮਦਰ ਟੰਗ ਨੂੰ ਛੱਡਣੀ ਨਹੀਂ ਚਾਹੀਦੀ ਹੈ, ਐਟਲੀਸਟ ਉਹ ਜ਼ਿੰਦੀ ਰੱਖਣੀ ਚਾਹੀਦੀ ਹੈ। ਔਰ ਕਈ ਲੋਕਾਂ ਨੇ ਮੈਨੂੰ ਟ੍ਰੋਲ ਕੀਤਾ ਸੀ ਜਦ ਮੇਰੇ ਫੋਟੋਜ਼ ਵਾਇਰਲ ਕੀਤੇ ਸੀ, ਤੇ ਕਿ ਇਹਨੂੰ ਕੋਈ ਪੰਜਾਬੀ ਮਿਲੀ, ਕਿਉਂ ਪੰਜਾਬੀ ਨਾਲ ਵਿਆਹ ਨਹੀਂ ਕੀਤਾ, ਇੰਟਰਕਾਸਟ ਕੀਤਾ। ਐਸੇ ਸੈਲੀਬ੍ਰਿਟੀ ਹਾਂ ਤਾਂ ਅਸੀਂ ਟ੍ਰੋਲ ਹੋਣੇ ਹੀ ਹਾਂ।
ਠੀਕ ਗੱਲ ਹੈ।
ਸੋ ਹਾਂ, ਸੋ ਬਸ, ਔਰ ਫੈਮਿਲੀ ਬਹੁਤ ਸਵੀਟ ਜੀ, ਛੋਟੀ ਜੀ ਹੈ, ਔਰ ਉਹਨਾਂ ਨੂੰ ਵੀ ਬੜਾ ਪ੍ਰਾਊਡ ਹੈ। ਮਾਈ ਡੈਡ ਜਿਸ ਦਿਨ ਮੈਂ ਜਿੱਤੀ ਤਾਂ ਮੇਰੇ ਮੰਮੀ ਡੈਡੀ ਬਹੁਤ ਰੋਏ ਕਿ ਬਾ, ਅਸੀਂ ਕਦੀ ਸੋਚਿਆ ਵੀ ਨਹੀਂ ਸੀ ਸਾਡੀ ਕੁੜੀ, ਨਹੀਂ ਤਾਂ ਅੱਜ ਕੁੜੀਆਂ ਹੋਣ ਤੇ ਲੋਕ ਰੋਂਦੇ ਨੇ ਕਿ ਕੁੜੀ ਹੋਣੀ ਨੀ ਚਾਹੀਦੀ ਹੈ, ਤੇ ਕਹਿੰਦੇ ਸਾਡੀ ਕੁੜੀ ਨੇ ਸਾਡੇ ਨਾਂ ਬਣਾਤਾ। ਮਤਲਬ ਉਹ ਇੱਕ ਡਿਫਰੈਂਟ ਫੀਲਿੰਗ ਜੋ ਪੇਰੈਂਟਸ ਨੂੰ ਹੋਣੀ ਚਾਹੀਦੀ ਹੈ, ਸ਼ਾਇਦ ਉਸ ਦਿਨ ਉਹਨਾਂ ਦੇ ਅੱਖਾਂ ਵਿੱਚ ਪੂਰੀ ਸੀ
ਜੀ। ਤੇ ਨਵਨੀਤ ਜੀ, ਇਹ ਵੀ ਸਾਡੇ ਸਰੋਤਿਆਂ ਨੂੰ ਦੱਸੋ ਕਿ ਤੁਸੀਂ ਦੱਖਣੀ ਭਾਰਤ ਦੀਆਂ ਫਿਲਮਾਂ ਦੇ ਵਿੱਚ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਫਿਲਮਾਂ ਕੀਤੀਆਂ ਨੇ, ਤੇ ਤੁਹਾਡੀਆਂ ਮਸ਼ਹੂਰ ਜਿਹੜੀਆਂ ਫਿਲਮਾਂ ਜਿਹੜੀਆਂ ਤੁਸੀਂ ਰੈਕਮੈਂਡ ਕਰੋਗੇ ਸਾਡੇ ਸਰੋਤਿਆਂ ਨੂੰ ਦੇਖਣ ਲਈ, ਉਹਨਾਂ ਦੇ ਨਾਮ ਵੀ ਦੱਸ ਦਿਓ।
ਪੰਜਾਬੀ ਵੀ 2 ਫਿਲਮਾਂ ਕੀਤੀਆਂ ਨੇ, ਬਹੁਤ ਐਲਬਮ ਵੀ ਕੀਤੇ ਨੇ, 6ਵਾਂ ਦਰਿਆ ਪੰਜਾਬ ਦੇ।
ਅੱਛਾ ਜੀ।
6ਵਾਂ ਦਰਿਆ ਕਰਕੇ ਫਿਲਮ ਕੀਤੀ, ਲੜਗਈ ਪੇਚਾ ਕੀਤਾ ਮੈਂ ਪੰਜਾਬੀ 'ਚ, ਔਰ ਬਹੁਤ ਸਾਰੇ ਹਿੰਦੀ ਐਲਬਮਸ ਕੀਤੇ ਨੇ, ਵੀਡੀਓ ਐਲਬਮ ਅਲਤਾਫ ਰਾਜਾ ਨਾਲ, ਅਨੁਰਾਧਾ ਪੋਡਵਾਲ, ਨਿਤਿਨ ਮੁਕੇਸ਼ ਨਾਲ, ਔਰ ਫਿਰ ਮੈਂ ਸਾਰੀਆਂ ਹੀ ਫਿਲਮਾਂ ਸਾਊਥ 'ਚ ਜਿੰਨੇ ਵੀ ਲੈਂਗੁਏਜ ਨੇ ਸਾਰੀਆਂ ਵਿੱਚ ਕੀਤੀਆਂ ਨੇ ਮੈਂ, 4 ਲੈਂਗੁਏਜ ਨੇ ਇਨ ਸਾਊਥ, ਸਾਰੀਆਂ ਹੀ ਭਾਸ਼ਾ ਵਿੱਚ ਕੀਤੀਆਂ ਨੇ ਮੈਂ,
ਤਮਿਲ, ਤੇਲਗੂ, ਕੰਨੜ ਤੇ ਆਪਣਾ ਮਲਿਆਲਮ।
ਮਲਿਆਲਮ ਹਾਂ।
ਅੱਛਾ, ਸਾਰੀਆਂ ਤੁਸੀਂ ਬੜੀ ਅੱਛੀ ਤਰ੍ਹਾਂ, ਜ਼ਾਹਿਰ ਹੈ, ਬੋਲ ਵੀ ਲੈਂਦੇ ਹੋਵੋਗੇ ਭਾਸ਼ਾਵਾਂ।
ਨਹੀਂ, ਮਲਿਆਲੀ ਨਹੀਂ ਬੋਲ ਸਕਦੀ ਮੈਂ, ਨਾ ਮਲਿਆਲੀ ਨਹੀਂ ਬੋਲ ਸਕਦੀ, ਬਾਕੀ ਤਿੰਨੋਂ ਹੀ ਲੈਂਗੁਏਜ ਮੈਂ ਸਮਝ ਵੀ ਸਕਦੀ ਹਾਂ, ਔਰ ਤੇਲਗੂ ਮੈਂ ਸਾਰਿਆਂ ਤੋਂ ਚੰਗੀ ਬੋਲਦੀ ਹਾਂ, ਜਿਵੇਂ ਹੁਣ ਮੈਂ ਪੰਜਾਬੀ ਬੋਲਦੀ ਹਾਂ ਇਵੇਂ ਹੀ ਮੈਂ ਤੇਲਗੂ ਬੋਲਦੀ ਹਾਂ।
ਹਾਂ, ਜ਼ਿਆਦਾ ਕੰਮ ਵੀ ਤੁਸੀਂ ਤੇਲਗੂ ਫਿਲਮਾਂ 'ਚ ਕੀਤਾ ਹੈ?
ਤੇਲਗੂ ਵਿੱਚ ਕੀਤਾ ਹੈ। ਹਾਂ,
ਠੀਕ ਹੈ। ਤੇ ਹਾਜ਼ਰੀਨ, ਇੱਕ ਬੜੀ ਦਿਲਚਸਪ ਗੱਲ ਹੋਰ ਤੁਹਾਨੂੰ ਨਵਨੀਤ ਜੀ ਤੇ ਇਹਨਾਂ ਦੇ ਪਤੀ ਸ਼੍ਰੀ ਰਵੀ ਰਾਣਾ ਜੀ ਬਾਰੇ ਦੱਸੀਏ ਕਿ ਬੇਸ਼ੱਕ ਇਹ ਪੰਜਾਬੀ ਨੇ ਤੇ ਸਾਡੇ ਪੰਜਾਬੀ ਸਮਾਜ ਦੇ ਲੋਕਾਂ ਨੂੰ ਬੜੇ ਵੱਡੇ ਪੱਧਰ ਤੇ ਗ੍ਰੈਂਡ, ਜਿਹਨੂੰ ਕਹਿੰਦੇ ਨੇ ਬਿਗ ਫੈਟ ਪੰਜਾਬੀ ਵੈਡਿੰਗ ਦਾ ਸ਼ੌਂਕ ਹੁੰਦਾ ਹੈ, ਨਵਨੀਤ ਜੀ ਨੇ ਉਸ ਚੀਜ਼ ਨੂੰ ਵੀ ਜਿਹੜਾ ਹੈ ਬਿਲਕੁਲ ਨਕਾਰਿਆ, ਤੇ ਇਹਨਾਂ ਦਾ ਸਮੂਹ ਵਿਆਹ ਹੋਇਆ ਸੀ ਜਿਸ ਵਿੱਚ 3,000 ਤੋਂ ਜ਼ਿਆਦਾ ਹੋਰ ਵੀ ਜੋੜੇ ਸ਼ਾਮਿਲ ਸਨ। ਨਵਨੀਤ ਜੀ, ਇਹ ਖਿਆਲ ਕਿੱਧਰੋਂ ਆਇਆ ਤੁਹਾਨੂੰ? ਸਾਨੂੰ ਲੋਕਾਂ ਨੂੰ ਤੇ ਹੁੰਦਾ ਕਿ ਫੇਰੀ ਟੇਲ ਵੈਡਿੰਗ ਹੋਣੀ ਚਾਹੀਦੀ ਹੈ ਪੰਜਾਬੀਆਂ ਦੀ।
ਨਹੀਂ, ਉਹ ਸਾਰਿਆਂ ਨੂੰ ਹੁੰਦਾ। ਮੈਂ ਵੀ ਕੁੜੀ ਸੀ ਤਾਂ ਮੈਨੂੰ ਵੀ ਉਹੀ ਸੀ ਕਿ ਐਸੀ ਵਿਆਹ ਹੋਣਾ ਚਾਹੀਦਾ ਹੈ, ਐਸਾ ਸੰਗੀਤ ਹੋਣਾ ਚਾਹੀਦਾ ਹੈ, ਇਹ ਚੁਰਬੀ ਡੀਜੇ ਪਾਰਟੀ ਹੋਣੀ ਚਾਹੀਦੀ ਹੈ, ਪਰ ਉਹ ਸਾਰੀਆਂ ਗੱਲਾਂ, ਮੈਂ ਔਰ ਰਵੀ ਜੀ ਅਸੀਂ ਇੰਨੇ ਗਰਾਊਂਡ ਲੈਵਲ ਦੇ ਲੋਕ ਸੀ। ਮੈਂ ਇੰਡਸਟਰੀ ਜ਼ਰੂਰ ਕੰਮ ਕਰਦੀ ਸੀ ਪਰ ਮੈਂ ਵੈਸੇ ਹੀ ਗਰਾਊਂਡ ਤੋਂ ਬਹੁਤ ਜੁੜੀ ਸੀ। ਜਦ ਅਸੀਂ ਕੱਢਿਆ ਕਿ ਕਿਸਾਨ ਸਾਡੇ ਮਹਾਰਾਸ਼ਟਰ 'ਚ 2010 ਤੋਂ 11 ਤੱਕ 3,000 ਤੋਂ 4,000 ਕਿਸਾਨਾਂ ਨੇ ਆਤਮ ਹੱਤਿਆ ਕੀਤੀ, ਫਾਰਮਰਸ ਨੇ, ਉੱਥੇ ਉਸ ਵਕਤ ਸਾਨੂੰ ਕਲਿੱਕ ਹੋਇਆ ਕਿਉਂਕਿ ਅਸੀਂ ਸਵਾਮੀ ਰਾਮਦੇਵ ਮਹਾਰਾਜ ਨਾਲ ਜੁੜੇ ਹਾਂ, ਫਿਰ ਅਸੀਂ ਸੋਸ਼ਲ ਰਵੀ ਜੀ MLA ਸੀ, ਤੇ ਸਾਡਾ ਪੂਰਾ ਇੱਕ ਉਹ ਹੋਇਆ ਕਿ 7-star ਵਿਆਹ ਨਾ ਕਰਦੇ ਹੋਏ, ਜੇ ਲੋਕ 7-star 'ਚ ਜਾ ਕੇ ਰੋਟੀ ਖਾ ਸਕਦੇ ਆ, ਇੰਜੋਏ ਸਕਦੇ ਆ, ਉਹਨਾਂ ਨੂੰ ਫਿਰ ਇੱਕ ਵਾਰੀ ਰੋਟੀ ਨਾ ਖਿਲਾ ਕੇ, ਪਾਰਟੀ ਨਾ ਦਿਖਾ ਕੇ, ਆਪਾਂ ਉਹ ਲੋਕਾਂ ਨਾਲ ਵਿਆਹ ਔਰ ਉਹ ਗਰੀਬ ਲੋਕਾਂ ਨਾਲ ਆਪਾਂ ਸਵਾਮੀ ਵਿਵਾਹ ਕਰਨਾ ਚਾਹੀਦਾ ਹੈ, ਜੇ ਲੋਕਾਂ ਵਿਆਹ ਵਾਸਤੇ ਲੋਨ ਲੈਂਦੇ ਨੇ, ਤੇ ਉਸ ਵਕਤ ਸਾਨੂੰ ਡਿਸਾਈਡ ਅਸੀਂ ਕੀਤਾ ਕਿ ਜਿੰਨੇ ਵੀ ਗਰੀਬ ਲੋਕ ਨੇ ਵਿਦਰਭ ਚ, ਜਿੰਨੇ ਵੀ ਕਿਸਾਨ ਨੇ ਵਿਦਰਭ ਚ, ਉਹਨਾਂ ਦੀ ਕੁੜੀ ਮੁੰਡੇ ਜਿੰਨੇ ਜੇ ਪਲਾਨ ਕਰਦੇ ਪਏ ਨੇ ਵਿਆਹ ਕਰਨ ਨੂੰ, ਮੈਨੂੰ ਲੱਗਦਾ ਕਿ ਉਹ ਛੋਟਾ ਹੀ ਵਿਆਹ ਕਰਦੇ ਨੇ ਤੇ ਉਹਦੇ ਵਾਸਤੇ ਵੀ ਉਹ ਲੋਨ ਚੱਕਦੇ ਨੇ, ਔਰ ਲੋਨ ਧਾਰ ਨਹੀਂ ਚੱਕਦੇ ਕਰਕੇ ਉਹ ਆਤਮ ਹੱਤਿਆ ਕਰਦੇ ਨੇ। ਇਹ ਸਭ ਗੱਲਾਂ ਜਦ ਅਸੀਂ ਦੇਖਿਆ ਤੇ ਜਦ ਅਸੀਂ ਡਿਸਾਈਡ ਕੀਤਾ ਕਿ ਅਸੀਂ ਕੋਈ 7 ਸਟਾਰ ਚ ਵਿਆਹ ਨਹੀਂ ਕਰਨਾ, ਅਸੀਂ ਕੋਈ ਬਾਹਰ ਵਿਆਹ ਨਹੀਂ ਕਰਨਾ, ਅਸੀਂ ਇੰਡੀਆ ਚ ਕਰਾਂਗੇ, ਉਹ ਵੀ ਵਿਦਰਭ ਚ ਕਰਾਂਗੇ, ਔਰ ਵਿਦਰਭ ਤੋਂ ਸਾਡੀ ਏਰੀਆ ਚ ਕਰਾਂਗੇ। ਜਦ ਅਸੀਂ ਕੱਢਣ ਲੱਗੇ ਫਾਰਮ ਭਰਨ ਲੱਗੇ, ਸੋ ਇਟ ਵੈਂਟ ਟੂ 5000 ਫਾਰਮ, ਔਰ 19 ਜਗ੍ਹਾ ਨਹੀਂ ਸੀ, ਔਰ ਉਸ ਦਿਨ 3720 ਗਰੀਬ ਐਸੇ ਕਿਸਾਨ ਦੇ ਨਿਆਣੇ ਜਾਂ ਗਰੀਬ ਲੋਕਾਂ ਦੇ ਨਾਲ ਅਸੀਂ ਵਿਆਹ ਕੀਤਾ, ਔਰ ਉਸ ਦਿਨ ਮੇਰੇ ਖਿਆਲ ਨਾਲ 5 ਲੱਖ ਲੋਕਾਂ ਨੇ ਰੋਟੀ ਖਾਧੀ ਸੀ ਮੇਰੇ ਵਿਆਹ ਦੀ।
ਕਿਆ ਬਾਤ ਹੈ ਜੀ, ਹੋ ਗਈ ਨਾ ਫਿਰ ਬਿਗ ਫੈਟ ਪੰਜਾਬੀ ਵੈਡਿੰਗ।
ਹਾਂ, ਮੈਨੂੰ ਐਸਾ ਲੱਗਦਾ ਇਸ ਤੋਂ ਬੜੀ ਵਿਆਹ ਹੋ ਹੀ ਨਹੀਂ ਸਕਦਾ।
ਠੀਕ ਗੱਲ ਹੈ, ਠੀਕ।
ਸਾਰੇ ਵਿਆਹ ਕਰਦੇ ਨੇ, ਸਿੰਗਲ ਬ੍ਰਾਈਡ ਗਰੂਮ ਰਹਿੰਦੇ ਨੇ, ਪਰ ਮੈਨੂੰ ਲੱਗਦਾ ਸਾਡੇ ਜਿਵੇਂ ਵਿਆਹ ਹੋ ਹੀ ਨਹੀਂ ਸਕਦਾ ਪੂਰੇ ਦੇਸ਼ ਚ, ਕਿਉਂਕਿ ਗਿਨੀਜ਼ ਵਰਲਡ ਚ ਹੈ ਸਾਡਾ ਵਿਆਹ ਦੀ ਰਜਿਸਟਰਡ। ਮੈਨੂੰ ਲੱਗਦਾ ਹੈ ਕਿ ਇਸ ਤੋਂ ਜ਼ਿਆਦਾ ਫੀਲਿੰਗ ਚੰਗੀ ਹੋ ਹੀ ਨਹੀਂ ਸਕਦੀ, ਜੇ ਤੁਸੀਂ ਸਾਰੇ ਭਾਸ਼ਾ, ਉੱਥੇ ਮੁਸਲਿਮ ਦੇ ਵੀ ਵਿਆਹ ਹੋਏ, ਉੱਥੇ ਬੁੱਧ ਦੇ ਵੀ ਵਿਆਹ ਹੋਏ, ਕ੍ਰਿਸ਼ਨ ਦੇ ਵੀ ਵਿਆਹ ਹੋਏ, ਆਦਿਵਾਸੀ ਦੇ ਵੀ ਵਿਆਹ ਹੋਏ, ਮਤਲਬ ਐਸੀ ਕੋਈ ਕਮਿਊਨਿਟੀ ਨਹੀਂ ਸੀ ਜਿੱਥੇ ਉਹ ਉਸ ਸਮੇਂ ਉਸ ਵਕਤ ਨਹੀਂ ਸੀ।
ਤੇ ਨਵਨੀਤ ਜੀ, ਤੁਸੀਂ ਮਹਾਰਾਸ਼ਟਰ ਦੇ ਰਹਿਣ ਵਾਲੇ ਹੋ ਤੇ ਮੂਲ ਰੂਪ ਨਾਲ ਪੰਜਾਬੀ ਹੋ, ਤੁਸੀਂ ਹੁਣੇ ਜ਼ਿਕਰ ਕਰ ਰਹੇ ਸੀ ਫਾਰਮਰ ਸੁਈਸਾਈਡਸ, ਯਾਨੀ ਭਾਰਤ ਦੇ ਵਿੱਚ ਬੜੀ ਮਾੜੀ ਮੰਦਭਾਗੀ ਗੱਲ ਹੈ ਕਿ ਜਿੱਥੇ ਕਿਸਾਨਾਂ ਨੂੰ ਖੁਦਕੁਸ਼ੀ ਕਰਨੀ ਪੈਂਦੀ ਹੈ ਮਜਬੂਰਨ। ਸੋ ਤੁਸੀਂ ਜਿਹੜੇ ਇੱਕ ਆਪਣੇ ਅੰਦਰ ਦੋਨੇ ਵੱਡੇ ਸੂਬਿਆਂ ਨੂੰ ਸਮਾਏ ਹੋਏ ਇੱਕ ਸ਼ਖਸ ਹੋ, ਪੰਜਾਬ ਦੇ ਵਿੱਚ ਵੀ ਫਾਰਮਰ ਸੁਈਸਾਈਡ ਦਾ ਰੇਟ ਬਹੁਤ ਉੱਚਾ ਹੈ, ਮਹਾਰਾਸ਼ਟਰ ਵਿੱਚ ਵੀ ਉੱਚਾ ਹੈ, ਸੋ ਤੁਸੀਂ ਅਜੇ ਨਵੇਂ ਬੇਸ਼ੱਕ ਸੰਸਦ ਵਿੱਚ ਗਏ ਹੋ, ਪੰਜਾਬ ਵਾਸਤੇ ਅਤੇ ਮਹਾਰਾਸ਼ਟਰ ਵਾਸਤੇ ਕਿਸਾਨਾਂ ਨੂੰ ਰਾਹਤ ਦੇਣ ਲਈ ਤੁਸੀਂ ਕੁਝ ਸੋਚ ਵਿਚਾਰ ਕੀਤਾ ਇਸ ਬਾਰੇ ਦੋਨਾਂ ਸੂਬਿਆਂ ਦੇ?
ਮੈਂ ਜਦ ਅਸੀਂ 2012 13 ਅਸੀਂ ਬਹੁਤ ਬੜਾ ਅੰਦੋਲਨ ਕੀਤਾ ਸੀ, ਮੈਂ ਔਰ ਮੇਰੇ ਹਸਬੈਂਡ ਨੇ ਸਾਡੇ ਡਿਸਟ੍ਰਿਕਟ ਚ, ਤੇ ਜਦ ਰਵੀ ਜੀ 10 ਦਿਨ ਜੇਲ੍ਹ ਵਿੱਚ ਸੀ।
ਅੱਛਾ ਜੀ।
ਔਰ ਉਹ ਫਾਸਟਿੰਗ ਤੇ ਸੀ 10 ਦਿਨ
ਜੀ,
ਫਾਸਟਿੰਗ ਉਹ ਅੰਦਰ ਬਹਿ ਕੇ ਕਰ ਰਹੇ ਸੀ ਐਜ਼ ਅ ਵਿਧਾਇਕ, ਐਜ਼ ਅ MLA, ਔਰ ਮੈਂ ਬਾਹਰ ਪੂਰੇ ਡਿਸਟ੍ਰਿਕਟ ਚ ਅੰਦੋਲਨ ਕਰ ਰਹੀ ਸੀ। ਜਦ ਵੀ ਸਾਡੇ ਕਿਸਾਨਾਂ ਦੀ ਮਹਾਰਾਸ਼ਟਰ ਵਿੱਚ ਬਹੁਤ ਖਰਾਬ ਹਾਲਤ ਸੀ, ਜਦ ਅਸੀਂ ਲੜ ਕੇ 2000 ਕਰੋੜ ਸਾਡੇ ਕਿਸਾਨਾਂ ਨੂੰ ਰਾਹਤ ਦੇਣ ਵਾਸਤੇ ਲਿਆਏ ਸੀ ਲੜ ਕੇ, ਫਿਰ ਦੁਬਾਰਾ ਅਸੀਂ ਲੜਾਈ ਕੀਤੀ, 900 ਕਰੋੜ ਅਸੀਂ ਲਿਆਏ ਸੀ ਸੈਂਟਰ ਗਵਰਨਮੈਂਟ ਤੋਂ। ਮੈਨੂੰ ਐਸਾ ਲੱਗਦਾ ਹੈ ਕਿ ਲੜਨ ਵਾਲਾ ਵਿਅਕਤੀ ਅਗਰ ਕੋਈ ਰਿਹਾ ਪੰਜਾਬ ਚ ਮਹਾਰਾਸ਼ਟਰ ਚ, ਤਾਂ ਹਰ ਚੀਜ਼ਾਂ ਸੋਲਵ ਹੁੰਦੀਆਂ ਨੇ, ਸਿਰਫ ਇੰਨਾ ਹੀ ਹੈ। ਹੁਣ ਜਿਵੇਂ ਪੰਜਾਬ ਵਾਸਤੇ ਮੇਰੀ ਇੱਕ ਸੋਫਟ ਕਾਰਨਰ ਹੈ ਹੀ, ਹੁਣ ਅੱਜ ਆਪਾਂ ਦੇਖਾਂਗੇ ਇੱਕ ਕੈਂਸਰ ਵਾਸਤੇ ਸਪੈਸ਼ਲ ਟ੍ਰੇਨ ਪੰਜਾਬ ਤੋਂ ਸਿਰਫ ਕੈਂਸਰ ਦੇ ਪੇਸ਼ੈਂਟ ਲੈ ਕੇ ਟ੍ਰੀਟਮੈਂਟ ਵਾਸਤੇ ਜਾਂਦੀ ਹੈ, ਤਾਂ ਉਹਦੇ ਪਿੱਛੇ ਰੀਜ਼ਨ ਕੀ ਹੈ? ਅੱਜ ਤੱਕ ਬਾਹਰ ਆ ਕੇ ਕੋਈ ਬੋਲਿਆ ਨਹੀਂ ਹੈ, ਨੈਸ਼ਨਲਾਈਜ਼ ਉਹਦੇ ਵਾਸਤੇ ਕੋਈ ਵੀ ਗੱਲ ਨਹੀਂ ਕਿਸੇ ਨੇ ਕੀਤੀ ਹੈ। ਉਹਦੇ ਪਿੱਛੇ ਬਹੁਤ ਸਾਰੇ ਰੀਜ਼ਨਸ ਨੇ, ਜਿਵੇਂ ਫਾਰਮਰਸ ਜੋ ਪੈਸਟੀਸਾਈਡ ਯੂਜ਼ ਕਰਦੇ ਨੇ, ਉਹਦੇ ਕਰਕੇ ਕੈਂਸਰ ਦਾ ਪ੍ਰਮਾਣ ਜ਼ਿਆਦਾ ਆਪਣੇ ਪੰਜਾਬ ਚ ਹੋ ਰਿਹਾ ਹੈ। ਮੈਨੂੰ ਲੱਗਦਾ ਇਹ ਸਭ ਗੱਲਾਂ ਬਹੁਤ ਇੰਪੋਰਟੈਂਟ ਨੇ, ਔਰ ਮੈਂ ਜਾ ਕੇ ਰੇਸ ਕਰਨ ਵਾਲੀ ਹਾਂ ਇਹ ਸਭ ਚੀਜ਼ਾਂ, ਪੂਰੀ ਇਹਦੀ ਡਿਟੇਲਿੰਗ ਲੈ ਕੇ ਇਹਦੇ ਉੱਤੇ ਮੈਂ ਖੁਦ ਗੱਲ ਕਰਨਾ ਹੈ ਸੰਸਦ ਵਿੱਚ। ਮੈਨੂੰ ਲੱਗਦਾ ਹੈ ਕਿ ਜਿੰਨੀ ਜਿੰਨੀ ਏਰੀਆ, ਜਿਵੇਂ ਆਂਧਰਾ ਵਾਸਤੇ ਮੇਰੀ ਕਈ ਚੀਜ਼ਾਂ ਮੇਰੇ ਦਿਮਾਗ 'ਚ ਨੇ, ਜਿਹੜੇ ਸਟੇਟ ਨੂੰ ਮੈਂ ਖੁਦ ਪਰਸਨਲੀ ਦੇਖੇ ਨੇ, ਜਿਹੜੇ ਸਟੇਟ ਦੇ ਪ੍ਰੋਬਲਮਸ ਮੈਂ ਖੁਦ ਪਰਸਨਲੀ ਜਾਣਦੀ ਹਾਂ, ਤਾਂ 100% ਉਹਦੇ ਵਾਸਤੇ ਮੈਂ ਲੜਨਾ ਹੈ ਹੀ। ਫਿਰ ਉਹ ਮੇਰੀ ਮਾਤਰ ਭਾਸ਼ਾ ਦੀ ਜਗ੍ਹਾ ਹੋ, ਜਾਂ ਤਾਂ ਫਿਰ ਜਿੱਥੇ ਮੇਰੀ ਕਰਮ ਭੂਮੀ ਹੋ, ਜਿਵੇਂ ਆਂਧਰਾ ਤੇਲੰਗਾਨਾ, ਉੱਥੇ ਮੈਂ ਕੰਮ ਕੀਤਾ 12 ਸਾਲ, ਤਾਂ ਉਹ ਮੇਰੀ ਜਿਹਨੇ ਨਵਨੀਤ ਨੂੰ ਨਵਨੀਤ ਨਾ ਦਿੱਤਾ ਹੈ, ਮੈਨੂੰ ਲੱਗਦਾ ਉਹ ਜਗ੍ਹਾ ਅਗਰ ਦੇਖਾਂਗੇ, ਇੱਕ ਜਨਮ ਭੂਮੀ ਹੁੰਦੀ ਔਰ ਇੱਕ ਕਰਮ ਭੂਮੀ ਹੁੰਦੀ ਹੈ, ਤਾਂ ਜਨਮ ਭੂਮੀ ਜ਼ਰੂਰ ਮੇਰੀ ਬੰਬੇ ਹੋਏਗੀ, ਪਰ ਕਰਮ ਭੂਮੀ ਅਗਰ ਕੰਮ ਦੇਖੀਏ, ਤਾਂ ਉਹ ਜ਼ਰੂਰ ਆਂਧਰਾ ਔਰ ਤੇਲੰਗਾਨਾ ਨੂੰ ਆਪਾਂ ਜੋੜ ਕੇ ਬੋਲ ਸਕਦੇ ਹਾਂ। ਤੇ ਇਹ ਸਭ ਸਟੇਟ ਵਾਸਤੇ, ਰਾਜ ਵਾਸਤੇ ਮੈਂ 100% ਕੰਮ ਕਰਨ ਵਾਲੀ ਹਾਂ, ਔਰ ਮੁੱਦੇ ਜਿਹੜੇ ਵੀ ਆਣਗੇ ਮੇਰੇ ਸਾਹਮਣੇ, ਉਹਦੇ ਨਾਲ ਖੜੇ ਰਹਿ ਕੇ, ਜਿੰਨੇ ਵੀ ਲੋਕ ਪੰਜਾਬ ਵਾਸਤੇ ਗੱਲ ਕਰਨਗੇ, ਉਹਨਾਂ ਨਾਲ ਖੜੀ ਰਹੂੰਗੀ ਮੈਂ।
ਨਵਨੀਤ ਜੀ, ਮੈਂ ਆਖਰੀ ਸਵਾਲ ਇਹ ਪੁੱਛਣਾ ਚਾਹੁੰਦੀ ਹਾਂ, ਤੁਸੀਂ ਨੌਜਵਾਨ ਸੰਸਦ ਹੈਗੇ ਹੋ, ਬਹੁਤ ਸਾਰੇ ਸਾਡੇ ਸਰੋਤੇ ਇੱਥੇ ਜਿਹੜੇ ਤੁਹਾਨੂੰ ਸੁਣ ਰਹੇ ਨੇ, ਤੁਹਾਡੇ ਨਾਲੋਂ ਉਮਰ 'ਚ ਵੱਡੇ ਹੋ ਸਕਦੇ, ਤੁਹਾਡੇ ਹਮ ਉਮਰ ਹੋ ਸਕਦੇ ਆ, ਕੁੜੀਆਂ ਵੀ ਬਹੁਤ ਸਾਰੀਆਂ ਸੁਣ ਰਹੀਆਂ ਹੁੰਦੀਆਂ, ਮੈਨੂੰ ਇੱਕ ਗੱਲ ਇਹ ਦੱਸੋ ਕਿ ਤੁਸੀਂ ਬੜੇ ਅੱਛੇ ਪੱਧਰ 'ਤੇ ਫਿਲਮਾਂ 'ਚ ਕੰਮ ਕਰ ਰਹੇ ਸੀ, ਮਸ਼ਹੂਰ ਸੀਗੇ, ਪੈਸਾ ਕਮਾ ਰਹੇ ਸੀਗੇ, ਲੋਕਾਂ ਦੇ ਵਿੱਚ ਨਾਮ ਕਮਾ ਰਹੇ ਸੀ, ਸ਼ਾਦੀ ਤੋਂ ਬਾਅਦ ਅਚਾਨਕ ਤੁਸੀਂ ਸਭ ਕੁਝ ਛੱਡ ਦਿੱਤਾ, ਇਸ ਦੇ ਵਿੱਚ ਕੋਈ ਵਜ੍ਹਾ ਸੀ ਇਸ ਦੇ ਪਿੱਛੇ?
ਵਿਆਹ ਤੋਂ ਪਹਿਲਾਂ ਹੀ ਛੱਡਤਾ ਸੀ ਬੇਸਿਕਲੀ। ਨਹੀਂ ਵਜ੍ਹਾ ਇੱਕ ਹੀ ਹੈ ਰਵੀ ਜੀ।
ਸੋ ਬੰਦਾ ਪਿਆਰ ਦੇ ਪਿੱਛੇ ਕੀ ਕੀ ਨਹੀਂ ਕਰਦਾ, ਇਹੀ ਵਜ੍ਹਾ ਹੈ ਜੀ।
ਹਾਂ ਤੋ ਮਤਲਬ ਕੀ ਹੈ, ਮੈਂ ਦੋ ਚੀਜ਼ਾਂ ਲਾਈਫ 'ਚ ਡਿਸਾਈਡ ਕਰਕੇ ਰੱਖੀਆਂ ਸੀ ਹਮੇਸ਼ਾ ਕਿ ਜਦ ਵਿਆਹ ਕਰਨਾ ਹੈ ਤਾਂ ਫੈਮਿਲੀ ਦੀ ਸੁਣਨੀ ਹੈ, ਨਹੀਂ ਤਾਂ ਵਿਆਹ ਨਹੀਂ ਕਰਨਾ ਹੈ। ਇਹ ਦੋ ਚੀਜ਼ਾਂ ਬਹੁਤ ਕਲੀਅਰ ਸੀ ਮੇਰੇ ਦਿਮਾਗ 'ਚ, ਮਾਇੰਡ 'ਚ ਕਿ ਵਿਆਹ ਕਰਾਂਗੀ ਤਾਂ ਅੱਗੇ ਵਾਲੀ ਦੀ ਸੁਣਨੀ ਹੈ। ਔਰ ਮੈਨੂੰ ਲੱਗਦਾ ਕਿ ਰਵੀ ਜੀ ਨੂੰ ਹੀਰੋਇਨ ਚਾਹੀਦੀ ਸੀ ਪਰ ਇੰਡਸਟਰੀ ਨਹੀਂ ਚਾਹੀਦਾ ਸੀ। ਰਵੀ ਨੇ ਹੀਰੋਇਨ ਨਾਲ ਵਿਆਹ ਕਰਨਾ ਕਰਨਾ ਸੀ ਪਰ ਇੰਡਸਟਰੀ ਨਾਲ ਨਹੀਂ ਚਾਹੀਦੀ ਸੀ। ਤਾਂ ਉਹ ਜਿਹੜੀਆਂ ਗੱਲਾਂ ਸੀ, ਮੈਨੂੰ ਲੱਗਦਾ ਕਿ ਜਦ ਜਿਸ ਦਿਨ ਮੈਂ ਡਿਸਾਈਡ ਕੀਤਾ ਕਿ ਨਹੀਂ ਮੈਂ ਵਿਆਹ ਕਰ ਲੈਣਾ ਹੈ ਕਰਨਾ ਹੈ, ਤਾਂ ਉਸ ਦਿਨ ਹੀ ਮੈਂ ਇਮੀਡੀਏਟ ਡਿਸੀਜਨ ਲੈ ਲਿਆ। ਔਰ ਮੈਨੂੰ ਲੱਗਦਾ ਮੈਂ ਬਹੁਤ ਛੋਟੀ ਸੀ ਔਰ ਇੰਨੀ ਮੈਚੋਰਿਟੀ ਨਹੀਂ ਸੀ ਕਿ ਇੰਨਾ ਬੜਾ ਕਰੀਅਰ ਇੱਕ ਮਿੰਟ ਛੱਡਣਾ ਆਸਾਨ ਹੈ ਕਿਆ। ਉਸ ਵਕਤ ਮੈਂ ਬਹੁਤ ਈਜ਼ੀਲੀ ਲੈ ਲਈ ਔਰ ਮੈਂ ਉਹ ਫੀਲ ਨੂੰ ਇੱਕ ਮਿੰਟ 'ਚ ਕਹਿਤਾ ਕਿ ਨਹੀਂ ਠੀਕ ਹੈ ਮੈਂ ਕੰਮ ਨਹੀਂ ਕਰੂੰਗੀ। ਉਹ ਅੱਜ ਅਗਰ ਅੱਜ ਦੀ ਪੋਜੀਸ਼ਨ 'ਚ ਹੁੰਦੀ, ਅਗਰ 10 ਸਾਲ ਦੇ ਬਾਅਦ ਅੱਜ ਜੋ ਮੈਂ ਦੇਖਦੀ ਹਾਂ ਆਪਣੇ ਆਪ ਨੂੰ, ਤਾਂ ਸ਼ਾਇਦ ਮੈਂ ਇਹ ਡਿਸੀਜਨ ਇੰਨੀ ਈਜ਼ੀਲੀ ਨਹੀਂ ਲੈ ਸਕਦੀ ਸੀ ਔਰ ਲਿੱਤਾ। ਤੋ ਇੱਕ ਉਹ ਛੋਟੀ ਜਿਹੀ ਹਮੇਸ਼ਾ ਦਿਲ 'ਚ ਰਹਿੰਦੀ ਹੈ ਕਿਤੇ ਨਾ ਕਿਤੇ ਕਿ ਮੈਂ ਇੰਡਸਟਰੀ ਛੱਡਤੀ, ਪਰ ਇੰਡਸਟਰੀ ਛੱਡਣ ਤੋਂ ਬਾਅਦ ਮੇਰੇ ਹਸਬੈਂਡ ਨੇ ਮੇਰਾ ਟੈਲੈਂਟ ਘਰ ਨਹੀਂ ਰੱਖਿਆ। ਉਹਨਾਂ ਨੇ ਅਗੇਨ ਮੈਨੂੰ ਪੁਸ਼ਅਪ ਕੀਤਾ ਔਰ ਬਾਹਰ ਨਿਕਲ ਕੇ ਬੋਲਿਆ ਯੂ ਤੁਸੀਂ ਕੰਮ ਕਰਨਾ ਚਾਹੀਦਾ ਹੈ। ਉਹ ਮੇਰੇ ਖਿਆਲ ਨਾਲ ਨੇਮ ਫੇਮ ਸਾਰੀਆਂ ਚੀਜ਼ਾਂ ਉੱਥੇ ਵੀ ਸੀ ਔਰ ਜ਼ਿੰਦਗੀ ਦੇ ਦੋ ਸਾਰਿਆਂ 'ਚ ਇੰਪੋਰਟੈਂਟ ਜੋ ਫੀਲਡ ਨੇ ਜੋ ਕਰੀਅਰ ਨੇ ਉਹ ਦੋਨੋਂ ਹੀ ਮੈਂ ਜੀਏ ਹੈ। 14 ਸਾਲ ਇੰਡਸਟਰੀ ਔਰ ਹੁਣ ਪੋਲੀਟਿਕਸ ਐਜ ਏ ਮੈਂਬਰ ਆਫ ਪਾਰਲੀਮੈਂਟ ਇਹ ਵੀ ਜੀ ਰਹੀ ਹਾਂ। ਮੈਨੂੰ ਐਸਾ ਲੱਗਦਾ ਕਿ ਮੈਂ ਬਹੁਤ ਜ਼ਿਆਦਾ ਲੱਕੀ ਹਾਂ, ਜੋ ਵੀ ਡਿਸੀਜਨ ਲਿੱਤਾ ਰੱਬ ਨੇ ਮੇਰੀ ਸਾਥ ਦਿੱਤੀ ਔਰ ਮੇਰੇ ਨਾਲ ਰਹੇ ਸਾਰੇ।
ਤੇ ਕਿੰਨੀ ਉਮਰ ਦੇ ਵਿੱਚ ਤੁਸੀਂ ਫਿਲਮ ਇੰਡਸਟਰੀ ਛੱਡਦੀ ਸੀ?
ਮੈਨੂੰ ਲੱਗਦਾ 30 ਸਾਲ ਨਾਲ ਸੀ।
30 ਸਾਲ ਦੀ ਉਮਰ 'ਚ?
ਹਾਂ, ਕਿਉਂਕਿ ਮੈਂ 8ਵੀਂ 'ਚ ਸੀ ਜਦ ਮੈਂ ਸ਼ੁਰੂ ਕੀਤੀ ਸੀ ਮੈਂ ਇੰਡਸਟਰੀ 'ਚ ਕੰਮ ਕਰਨਾ।
ਅੱਛਾ।
ਔਰ ਵਿਆਹ ਮੇਰਾ 24 ਸਾਲਾਂ 'ਚ ਹੋ ਗਿਆ ਸੀ।
ਤੇ ਵਿਆਹ ਤੋਂ ਕੁਝ ਸਾਲ ਬਾਅਦ ਕਰਦੇ ਰਹੇ ਤੁਸੀਂ ਕੰਮ?
8 ਮਹੀਨੇ ਪਹਿਲੇ।
ਤੇ ਨਵਨੀਤ ਜੀ, ਲੇਕਿਨ ਅੱਜ ਕੱਲ੍ਹ ਥੋੜ੍ਹਾ ਜ਼ਮਾਨਾ ਫਰਕ ਹੋ ਗਿਆ, ਮਤਲਬ ਲੜਕੀਆਂ ਵੀ ਇਹ ਉਮੀਦ ਕਰਦੀਆਂ ਕਿ ਉਹਨਾਂ ਦਾ ਹਸਬੈਂਡ ਜਾਂ ਉਹਨਾਂ ਦੇ ਸਸੁਰਾਲ ਵਾਲੇ ਜਿਹੜੇ ਨੇ ਉਹ ਉਹਨਾਂ ਨੂੰ ਉਹਨਾਂ ਦੇ ਕਰੀਅਰ ਦੇ ਨਾਲ ਕਬੂਲ ਕਰਨ, ਇਸ ਦੇ ਬਾਰੇ ਕਦੇ ਖਿਆਲ ਨਹੀਂ ਆਇਆ?
ਮੈਨੂੰ ਐਸਾ ਪ੍ਰੋਬਲਮ ਐਸਾ ਲੱਗਦਾ ਹੈ ਕਿ ਕਬੂਲ ਕਰਨ ਕਿ ਨਹੀਂ ਕਰਨ ਉਹ ਇੱਕ ਡਿਫਰੈਂਟ ਮੈਂਟੈਲਿਟੀ 'ਚ ਉਹ ਹੁੰਦਾ ਹੈ। ਪਰ ਅੱਜ ਦਾ ਡਿਵੋਰਸ ਦਾ ਰੇਸ਼ੀਓ ਅਗਰ ਆਪਾਂ ਦੇਖੀਏ ਇਹ ਕਬੂਲ ਔਰ ਨਹੀਂ ਕਬੂਲ ਵਿੱਚ ਹੀ ਹੁੰਦੇ ਨੇ। ਮੈਨੂੰ ਲੱਗਦਾ ਫੀਮੇਲਸ ਨੂੰ ਥੋੜਾ ਜਿਹਾ ਕੰਪਰੋਮਾਈਜ਼ਿੰਗ ਨੇਚਰ ਬਣਨਾ ਹੀ ਚਾਹੀਦਾ ਹੈ, ਤਾਂ ਹੀ ਅੱਗੇ ਜਿਹੜੀ ਲਾਈਨ ਹੈ ਫੈਮਿਲੀ ਲਾਈਫ ਉਹ ਪ੍ਰੋਪਰ ਚੱਲਦੀ ਹੈ। ਅਗਰ ਮੈਂ ਡੋਮੀਨੇਟਿੰਗ ਬਣ ਜਾਵਾਂ ਤਾਂ ਉਹ ਘਰ ਵੀ ਕਦੀ ਸੋਹਣਾ ਨਹੀਂ ਲੱਗਦਾ ਹੈ ਕਿ ਮੈਂ ਮੈਂਸ ਨੂੰ ਅਗਰ ਡੋਮੀਨੇਟ ਕਰਾਂ, ਹਸਬੈਂਡ ਨੂੰ ਇਨਸਲਟ ਕਰਾਂ, ਲੋਕਾਂ ਦੇ ਸਾਹਮਣੇ ਉਹਨਾਂ ਨੂੰ ਡੋਮੀਨੇਟ ਕਰਕੇ ਚੱਲਣਾ, ਮੈਨੂੰ ਲੱਗਦਾ ਉਹ ਮੇਰੀ ਇਨਸਲਟਿੰਗ ਹੈ, ਉਹ ਹਸਬੈਂਡ ਦੀ ਇਨਸਲਟਿੰਗ ਨਹੀਂ ਹੈ।
ਜੀ ਬਿਲਕੁਲ, ਦੋਨਾਂ ਨੂੰ ਇੱਕ ਦੂਸਰੇ ਦੀ ਇੱਜ਼ਤ ਸਿਰਫ ਸਮਾਜ ਦੇ ਵਿੱਚ ਨਹੀਂ ਬਲਕਿ ਚਾਰ ਦੀਵਾਰੀ ਦੇ ਵਿੱਚ ਵੀ ਇੱਕ ਦੂਸਰੇ ਦੀ ਪੂਰੀ ਪੂਰੀ ਇੱਜ਼ਤ ਕਰਨੀ ਚਾਹੀਦੀ ਹੈ। ਨਵਨੀਤ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਤੁਸੀਂ SBS ਪੰਜਾਬੀ 'ਤੇ ਆਏ ਅਤੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ। SBS ਪੰਜਾਬੀ ਦੇ ਸ਼ਰੋਤੇ ਯਕੀਨਨ ਇੱਕ ਗੱਲ ਸਮਝ ਗਏ ਹੋਣਗੇ ਕਿ ਅਸੀਂ ਪੰਜਾਬ ਦੇ ਲੋਕ, ਪੰਜਾਬ ਤੋਂ ਭਾਵੇਂ ਬਾਹਰ ਆਪਣੇ ਮੁਲਕ ਭਾਰਤ ਵਿੱਚ ਹੋਈਏ ਜਾਂ ਪਰਦੇਸਾਂ ਵਿੱਚ ਜਿਵੇਂ ਕਿ ਅਸੀਂ ਆਸਟ੍ਰੇਲੀਆ ਵਿੱਚ ਹੈਗੇ ਹਾਂ, ਜੇ ਅਸੀਂ ਆਪਣੀ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸੰਸਕ੍ਰਿਤੀ ਨੂੰ ਜ਼ਿੰਦਾ ਰੱਖਣਾ ਚਾਹੀਏ ਤਾਂ ਅਸੀਂ ਕਿਤੇ ਵੀ ਰੱਖ ਸਕਦੇ ਹਾਂ। ਅਤੇ ਨਾਲ ਹੀ ਜਿਸ ਵੀ ਜਗ੍ਹਾ ਵਿੱਚ ਅਸੀਂ ਰਹਿੰਦੇ ਹਾਂ ਉੱਥੋਂ ਦੇ ਸਥਾਨਕ ਯਾਨੀ ਕਿ ਲੋਕਲ ਲੋਕਾਂ ਦੇ ਵਿੱਚ ਰਲ ਮਿਲ ਕੇ ਘੁਲ ਮਿਲ ਕੇ ਅਸੀਂ ਉਹਨਾਂ ਦੇ ਵਾਸਤੇ ਅਤੇ ਉਹਨਾਂ ਦੇ ਨਾਲ ਕੰਮ ਕਰ ਸਕਦੇ ਹਾਂ। ਨਵਨੀਤ ਜੀ, ਤੁਹਾਡੇ ਵਰਗੇ ਲੋਕ ਪੰਜਾਬੀਆਂ ਵਾਸਤੇ ਦੁਨੀਆ ਭਰ ਵਿੱਚ ਪ੍ਰੇਰਨਾ ਦਾ ਇੱਕ ਸਰੋਤ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ। ਦੋਸਤੋ, ਇਸ ਇੰਟਰਵਿਊ ਬਾਰੇ ਜੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਪ੍ਰੋਗਰਾਮ ਚੱਲਦੇ ਦੌਰਾਨ 04 42 999 62 63 'ਤੇ ਸਾਡੇ ਨਾਲ SMS ਜਾਂ ਫਿਰ ਸਾਡੇ ਫੇਸਬੁੱਕ ਪੇਜ 'ਤੇ ਜਾ ਕੇ ਸਾਂਝ ਪਾ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Hear more stories in your language by visiting sbs.com.au.